ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅਸੀਂ ਆਪਣੇ ਪਿਛਲੇ ਸਬਕ ਵਿੱਚ ਸਬਕ ਨੰਬਰ 94 ਤੇ ਗੌਰ ਖੋਜ ਕਰਨ ਦੇ ਸਾਂ, ਜਿਹੜਾ ਕਿ ਦੁਹਰਾਈ ਦਾ ਦੂਜਾ ਹਿੱਸਾ ਸੀ। ਇਹਦਾ ਉਨਵਾਨ ਸੀ ਇਮਾਨ ਦੇ ਨਾਲ ਰਾਸਤਬਾਜ਼ ਠਹਿਰਨਾ। ਅਸੀਂ ਹਜ਼ਰਤ ਇਬਰਾਹੀਮ ਦੀ ਖੂਬਸੂਰਤ ਕਹਾਣੀ 'ਤੇ ਪਹੁੰਚੇ ਸਾਂ। ਸੱਚਮੁੱਚ ਹਜ਼ਰਤ ਇਬਰਾਹੀਮ ਨੂੰ ਆਲ ਆਦਮ ਨੂੰ ਰਿਹਾਈ, ਸ਼ੈਤਾਨ ਦੀ ਗੁਲਾਮੀ ਅਤੇ ਗੁਨਾਹ ਦੀ ਸਲਤਨਤ ਤੋਂ ਆਜ਼ਾਦ ਕਰਾਉਣ ਵਿੱਚ ਖੁਦਾ ਦੀ ਹਜ਼ੂਰੀ ਵਿੱਚ ਬੜਾ ਅਹਿਮ ਮਕਾਮ ਹਾਸਲ ਏ। ਹਜ਼ਰਤ ਇਬਰਾਹੀਮ ਦਾ ਬਾਪ ਇੱਕ ਬੁੱਤ ਪ੍ਰਸਤ ਸੀ ਅਤੇ ਖੁਦ ਇਬਰਾਹੀਮ ਬਾਕੀ ਆਲ ਆਦਮ ਦੀ ਤਰ੍ਹਾਂ ਗੁਨਾਹਗਾਰ ਸੀ। ਫਿਰ ਅਸੀਂ ਵੇਖਿਆ ਕਿ ਖੁਦਾ ਨੇ ਇੱਕ ਖੂਬਸੂਰਤ ਤਜਵੀਜ਼ ਡਿਜ਼ਾਇਨ ਕੀਤੀ ਅਤੇ ਹਜ਼ਰਤ ਇਬਰਾਹੀਮ 'ਤੇ ਜ਼ਾਹਿਰ ਹੋ ਕੇ ਹੁਕਮ ਦਿੱਤਾ ਕਿ ਉਹ ਆਪਣੇ ਬਾਪ ਦੇ ਘਰ ਤੋਂ ਬਲਕਿ ਆਪਣੇ ਵਤਨ ਤੋਂ ਨਿਕਲ ਜਾਏ। ਖੁਦਾ ਪਾਕ ਦੀ ਤਜਵੀਜ਼ ਇਹ ਸੀ ਕਿ ਉਹ ਹਜ਼ਰਤ ਇਬਰਾਹੀਮ ਨੂੰ ਇੱਕ ਵੱਡੀ ਕੌਮ ਬਣਾਏ ਅਤੇ ਉਸੇ ਕੌਮ ਤੋਂ ਦੁਨੀਆਂ ਦਾ ਨਜਾਤ ਦਹਿੰਦਾ ਕੱਢੇ। ਤੌਰਾਤ ਦੀ ਪਹਿਲੀ ਕਿਤਾਬ ਪੈਦਾਇਸ਼ ਦੇ ਬਾਰਵੇਂ ਬਾਪ ਦੇ ਮੁਤਾਬਿਕ ਖੁਦਾ ਨੇ ਹਜ਼ਰਤ ਇਬਰਾਹੀਮ ਨੂੰ ਬੁਲਾ ਕੇ ਫਰਮਾਇਆ ਅਤੇ ਖੁਦਾ ਨੇ ਇਬਰਾਹਿਮ ਨੂੰ ਆਖਿਆ ਕਿ ਆਪਣੇ ਵਤਨ ਅਤੇ ਆਪਣੇ ਨਾਤੇਦਾਰਾਂ ਦੇ ਵਿੱਚੋਂ ਅਤੇ ਆਪਣੇ ਬਾਪ ਦੇ ਘਰ ਤੋਂ ਨਿਕਲ ਕੇ ਉਸ ਮੁਲਕ ਵਿੱਚ ਜਾ ਜੋ ਮੈਂ ਤੈਨੂੰ ਦਿਖਾਵਾਂਗਾ ਅਤੇ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਅਤੇ ਬਰਕਤ ਦੇਵਾਂਗਾ ਅਤੇ ਤੇਰਾ ਨਾਂ ਸਰਫਰਾਜ਼ ਕਰਾਂਗਾ। ਸੋ ਤੂੰ ਬਾਹਿਸ ਬਰਕਤ ਹੋ, ਜੋ ਤੈਨੂੰ ਮੁਬਾਰਕ ਆਖੇ ਉਹਨਾਂ ਨੂੰ ਮੈਂ ਬਰਕਤ ਦੇਵਾਂਗਾ ਅਤੇ ਜਿਹੜਾ ਤੇਰੇ 'ਤੇ ਲਾਨਤ ਕਰੇ ਉਹਦੇ 'ਤੇ ਮੈਂ ਲਾਨਤ ਕਰਾਂਗਾ ਅਤੇ ਜ਼ਮੀਨ ਦੇ ਸਭ ਕਬੀਲੇ ਤੇਰੇ ਵਸੀਲੇ ਨਾਲ ਬਰਕਤ ਪਾਉਣਗੇ। ਪੈਦਾਇਸ਼ ਦੀ ਕਿਤਾਬ ਬਾਬ 12 ਅਤੇ ਪਹਿਲੀਆਂ 3 ਆਇਤਾਂ। ਖੁਦਾ ਨੇ ਇਬਰਾਹਿਮ ਨੂੰ ਦੂਜੇ ਮੁਲਕ ਵਿੱਚ ਚਲੇ ਜਾਣ ਦਾ ਹੁਕਮ ਕਿਉਂ ਦਿੱਤਾ? ਇਸ ਲਈ ਕਿ ਖੁਦਾ ਨੇ ਇੱਕ ਵੱਡੀ ਨਵੀਂ ਕੌਮ ਬਣਾਉਣੀ ਸੀ। ਖੁਦਾ ਨੇ ਇਬਰਾਹਿਮ ਨੂੰ ਇੱਕ ਵੱਡੀ ਕੌਮ ਬਣਾਉਣ ਦਾ ਇਰਾਦਾ ਕਿਉਂ ਕੀਤਾ? ਤਾਂ ਕਿ ਉਸ ਕੌਮ ਵਿੱਚੋਂ ਨਬੀ ਬਰਪਾ ਹੋਣ, ਨਬੂਵਤ ਦੀਆਂ ਗੱਲਾਂ ਯਾਨੀ ਖੁਦਾ ਦਾ ਕਲਾਮ ਲਿਖਿਆ ਜਾਏ ਅਤੇ ਖੁਦਾ ਨੇ ਚਾਹਿਆ ਕਿ ਇਸੇ ਕੌਮ 'ਚੋਂ ਪਾਕ ਨਜਾਤ ਦਹਿੰਦਾ ਇਸ ਦੁਨੀਆਂ ਵਿੱਚ ਭੇਜੇ। ਇਸ ਵਜ੍ਹਾ ਤੋਂ ਖੁਦਾ ਨੇ ਇਬਰਾਹਿਮ ਨਾਲ ਵਾਅਦਾ ਕੀਤਾ ਅਤੇ ਆਖਿਆ ਕਿ ਤੂੰ ਬਾਇਸੇ ਬਰਕਤ ਹੋ ਅਤੇ ਜ਼ਮੀਨ ਦੇ ਸਾਰੇ ਕਬੀਲੇ ਤੇਰੇ ਵਸੀਲੇ ਨਾਲ ਬਰਕਤ ਪਾਉਣਗੇ। ਕਿ ਖੁਦਾ ਨੇ ਇਬਰਾਹਿਮ ਦੇ ਨਾਲ ਕੀਤਾ ਹੋਇਆ ਵਾਅਦਾ ਪੂਰਾ ਕੀਤਾ? ਜੀ ਹਾਂ, ਉਹਨੇ ਆਪਣਾ ਵਾਅਦਾ ਪੂਰਾ ਕੀਤਾ। ਜਦੋਂ ਹਜ਼ਰਤ ਇਬਰਾਹੀਮ 100 ਸਾਲਾਂ ਦਾ ਹੋ ਗਿਆ ਸੀ ਅਤੇ ਉਸ ਵੇਲੇ ਉਹਦੀ ਬੀਵੀ 90 ਸਾਲਾਂ ਦੀ ਸੀ ਅਤੇ ਖੁਦਾ ਨੇ ਬੁਢਾਪੇ ਵਿੱਚ ਉਹਨਾਂ ਨੂੰ ਇੱਕ ਬੇਟਾ ਇਸਹਾਕ ਦਿੱਤਾ ਜਿਵੇਂ ਕਿ ਉਹਨੇ ਵਾਅਦਾ ਕੀਤਾ ਸੀ। ਫਿਰ ਖੁਦਾ ਨੇ ਹਜ਼ਰਤ ਇਸਹਾਕ ਨੂੰ ਯਾਕੂਬ ਵੰਗਰ ਦਾ ਬਬਰਕਤ ਬੇਟਾ ਦਿੱਤਾ ਅਤੇ ਉਹਦੇ ਵਿੱਚੋਂ 12 ਬੇਟੇ ਪੈਦਾ ਹੋਏ ਅਤੇ ਉਹਨਾਂ 12 ਬੇਟਿਆਂ ਵਿੱਚੋਂ ਇੱਕ ਨਵੀਂ ਇਸਰਾਈਲੀ ਕੌਮ ਪਰਵਾਨ ਚੜ੍ਹੀ। ਜੋ ਲੋਕ ਖੁਦਾ ਦੇ ਕਲਾਮ ਤੋਂ ਵਾਕਿਫ ਨੇ ਉਹ ਜਾਣਦੇ ਨੇ ਕਿ ਦੁਨੀਆਂ ਦਾ ਨਜਾਤ ਹਿੰਦਾ ਇਸੇ ਕੌਮ ਵਿੱਚੋਂ ਨਿਕਲਿਆ ਕਿਉਂਕਿ ਯਸੂ ਦੀ ਮਾਂ ਮਰੀਅਮ ਅਤੇ ਉਹਦੇ ਪਾਲਣ ਵਾਲੇ ਬਾਪ ਯੂਸਫ ਦਾ ਤਾਲੁਕ ਇਸੇ ਕੌਮ ਤੋਂ ਸੀ। ਬਸ ਇੰਜਿਲ ਮੁਕੱਦਸ ਦੀ ਪਹਿਲੀ ਆਇਤ ਇੰਜ ਦੱਸਦੀ ਹੈ ਕਿ ਯਸੂ ਮਸੀਹ ਇਬਨ ਦਾਊਦ ਇਬਨ ਇਬਰਾਹਿਮ ਦਾ ਨਸਬਨਾਮਾ। ਮਤੀ ਦੀ ਇੰਜਿਲ 1 ਬਾਪ ਅਤੇ 1 ਆਇਤ। ਜ਼ਮੀਨੀ ਤਾਲੁਕ ਦੇ ਹਵਾਲੇ ਦੇ ਨਾਲ ਯਸੂ ਮਸੀਹ ਇਬਰਾਹਿਮ, ਇਸਹਾਕ ਅਤੇ ਯਾਕੂਬ ਦੀ ਨਸਲ ਵਿੱਚੋਂ ਸੀ, ਮਗਰ ਆਪਣੇ ਪਾਕ ਰੂਹ ਦੇ ਲਿਹਾਜ਼ ਨਾਲ ਉਹ ਖੁਦਾ ਤਾਲਾ ਦਾ ਬੇਟਾ ਅਤੇ ਕਲਮਤੁੱਲਾ ਏ ਜੋ ਅਸਮਾਨ ਤੋਂ ਉਤਰਿਆ ਤਾਂ ਕਿ ਦੁਨੀਆਂ ਵਿੱਚ ਜਨਮ ਲਵੇ। ਆਓ ਹੁਣ ਇਬਰਾਹਿਮ ਦੀ ਕਹਾਣੀ ਸੁਣੀਏ ਕਿਉਂਕਿ ਇਹਦੇ ਮੁਤਲਿਕ ਹੋਰ ਬੜੀਆਂ ਅਹਿਮ ਗੱਲਾਂ ਕਾਬਲੇ ਗੌਰ ਨੇ ਅਤੇ ਯਾਦਗਾਰ ਨੇ। ਅਸੀਂ ਜਾਣਦੇ ਹਾਂ ਕਿ ਇਬਰਾਹਿਮ ਗੁਨਾਹ ਵਿੱਚ ਪੈਦਾ ਹੋਇਆ ਜਿਵੇਂ ਕਿ ਆਦਮ ਦੇ ਸਭ ਬੇਟੇ ਬੇਟੀਆਂ ਪੈਦਾ ਹੋਏ। ਤਾਹਮ ਖੁਦਾ ਦਾ ਕਲਾਮ ਦੱਸਦਾ ਕਿ ਹੁਣ ਇਬਰਾਹਿਮ ਅਸਮਾਨ 'ਤੇ ਵੇ ਯਾਨੀ ਆਲਮੇ ਬਾਲਾ ਅਤੇ ਖੁਦਾ ਤਾਲਾ ਦੀ ਹਜ਼ੂਰੀ ਵਿੱਚ ਅਬਦ ਤੱਕ ਰਹੇਗਾ। ਹੁਣ ਅਸੀਂ ਤੁਹਾਨੂੰ ਪੁੱਛਾਂਗੇ ਕਿ ਇਬਰਾਹਿਮ ਨੇ ਕੀ ਕੀਤਾ ਜੋ ਖੁਦਾ ਨੇ ਉਹਦੇ ਗੁਨਾਹ ਮੁਆਫ਼ ਕਰਕੇ ਉਹਨੂੰ ਰਾਸਤ ਪਾਸ ਠਹਿਰਾਇਆ ਅਤੇ ਅਸਮਾਨ 'ਤੇ ਉਹਦਾ ਇਸਤਕਬਾਲ ਕੀਤਾ। ਇਸ ਹਵਾਲੇ ਨਾਲ ਖੁਦਾ ਦਾ ਕਲਾਮ ਬਿਆਨ ਕਰਦਾ ਹੈ ਪੈਦਾਇਸ਼ ਦੀ ਕਿਤਾਬ ਬਾਬ 15 ਅਤੇ 16 ਵਿੱਚ। ਅਤੇ ਉਹ ਇਬਰਾਹਿਮ ਖੁਦਾਵੰਦ 'ਤੇ ਇਮਾਨ ਲਿਆਇਆ ਅਤੇ ਉਹਨੇ ਉਹਨੂੰ ਉਹਦੇ ਹੱਕ ਵਿੱਚ ਰਾਸਤਬਾਜ਼ੀ ਸ਼ੁਮਾਰ ਕੀਤਾ। ਇਬਰਾਹਿਮ ਖੁਦਾ ਪਾਕ 'ਤੇ ਇਮਾਨ ਲਿਆਇਆ। ਖੁਦਾ ਨੇ ਇਬਰਾਹਿਮ ਨੂੰ ਜੋ ਕੁਝ ਆਖਿਆ ਇਬਰਾਹਿਮ ਨੇ ਉਂਝ ਕੀਤਾ। ਇਹੀ ਵਜ੍ਹਾ ਸੀ ਕਿ ਖੁਦਾ ਦੀ ਨਜ਼ਰ ਵਿੱਚ ਰਾਸਤਬਾਜ਼ ਹੋਇਆ ਅਤੇ ਉਹਦੀ ਇਹੀ ਵਫ਼ਾਦਾਰੀ ਅਤੇ ਫਰਮਾਬਰਦਾਰੀ ਉਹਦੇ ਹੱਕ ਵਿੱਚ ਰਾਸਤਬਾਜ਼ੀ ਸ਼ੁਮਾਰ ਕੀਤੀ ਗਈ। ਸਮਿਨ, ਕੀ ਤੁਸੀਂ ਖੁਦਾ ਦੇ ਕਲਾਮ ਨੂੰ ਇਸੇ ਤਰ੍ਹਾਂ ਮੰਨਦੇ ਹੋ ਜਿਸ ਤਰ੍ਹਾਂ ਇਬਰਾਹਿਮ ਨੇ ਮੰਨਿਆ ਸੀ? ਅਸੀਂ ਤੁਹਾਡੇ ਕੋਲੋਂ ਇਹ ਨਹੀਂ ਪੁੱਛਦੇ ਕਿ ਤੁਸੀਂ ਮੰਨਦੇ ਹੋ ਕਿ ਖੁਦਾ ਇੱਕ ਖੁਦਾ ਏ। ਇਹਨਾਂ 'ਤੇ ਸ਼ੈਤਾਨ ਵੀ ਜਾਣਦਾ ਅਤੇ ਮੰਨਦਾ, ਮਗਰ ਖੁਦਾ ਜੋ ਚਾਹੁੰਦਾ ਉਹ ਇਹ ਵੀ ਕਿ ਉਹਨੇ ਨਿਜਾਤ ਦੀ ਬਾਬਤ ਜੋ ਹੁਕਮ ਦਿੱਤਾ ਸੀ ਉਹਨੂੰ ਇਬਰਾਹਿਮ ਦੀ ਤਰ੍ਹਾਂ ਮੰਨੋ। ਇਬਰਾਹਿਮ ਨੇ ਸਾਨੂੰ ਇਮਾਨ ਦੀ ਰਾਹ ਵਿਖਾ ਦਿੱਤੀ ਏ। ਕੀ ਤੁਹਾਨੂੰ ਯਾਦ ਹੈ ਕਿ ਉਸ ਇਮਤਿਆਜ਼ੀ 'ਤੇ ਇਬਰਾਹਿਮ ਨੇ ਕੀ ਆਪਣੇ ਬੇਟੇ ਦੀ ਜਗ੍ਹਾ ਮੁਹੱਈਆ ਕੀਤੇ ਜਾਣ ਵਾਲੇ ਮਹਿੰਡੇ ਨੂੰ ਕੁਰਬਾਨ ਕਰਦੇ ਹੋਇਆਂ ਕੀ ਆਖਿਆ ਸੀ? ਉਹਨੇ ਆਖਿਆ ਕਿ ਖੁਦਾ ਆਪ ਹੀ ਆਪਣੇ ਵਾਸਤੇ ਸੁਖਨੀ ਕੁਰਬਾਨੀ ਵਾਸਤੇ ਬਰਾ ਮੁਹੱਈਆ ਕਰੇਗਾ। ਪੈਦਾਇਸ਼ ਦੀ ਕਿਤਾਬ ਬਾਬ 22 ਤੇ ਆਇਤ ਨੰਬਰ 28। ਅਤੇ ਮਹਿੰਡਾ ਕੁਰਬਾਨ ਕਰਨ ਤੋਂ ਬਾਅਦ ਉਸ ਪਹਾੜ ਦਾ ਨਾਂ ਯਹੋਵਾ ਯਰੀ ਰੱਖਿਆ, ਜਿਹਦਾ ਮਤਲਬ ਹੈ ਖੁਦਾ ਮੁਹੱਈਆ ਕਰੇਗਾ। ਪੈਦਾਇਸ਼ ਦੀ ਕਿਤਾਬ ਬਾਬ 22 ਤੇ ਆਇਤ ਨੰਬਰ 14। ਹਜ਼ਰਤ ਇਬਰਾਹਿਮ ਨੇ ਉਸ ਪਹਾੜ ਦਾ ਨਾਂ ਯਹੋਵਾ ਯਰੀ ਕਿਉਂ ਰੱਖਿਆ ਜਦੋਂ ਖੁਦਾ ਨੇ ਪਹਿਲੇ ਹੀ ਕੁਰਬਾਨਗਾਹ ਵਾਸਤੇ ਬਰਾ ਮੁਹੱਈਆ ਕਰ ਦਿੱਤਾ ਸੀ? ਨਬੀ ਹੋਣ ਦੇ ਨਾਤੇ ਹਜ਼ਰਤ ਇਬਰਾਹਿਮ ਪੁਕਾਰ ਕੇ ਕਹਿਣ ਡਿਆ ਸੀ ਕਿ ਕੀ ਵਾਕਿਆ ਹੋਣ ਵਾਲਾ ਏ। ਜਦੋਂ ਹਜ਼ਰਤ ਇਬਰਾਹਿਮ ਨੇ ਆਖਿਆ ਕਿ ਖੁਦਾ ਮੁਹੱਈਆ ਕਰੇਗਾ ਅਤੇ ਉਹ ਪੇਸ਼ਨਗੋਈ ਕਰਨ ਡਿਆ ਸੀ ਕਿ ਜਿੱਥੇ ਉਹਦੇ ਬੇਟੀ ਦੀ ਜਗ੍ਹਾ ਕੁਰਬਾਨ ਹੋਣ ਵਾਸਤੇ ਮਹਿੰਡਾ ਮੁਹੱਈਆ ਹੋਇਆ ਉੱਥੇ ਕੀ ਵਕੂਆ ਹੋਏਗਾ। ਉਹਦੇ ਆਉਣ ਵਾਲੇ ਉਸ ਵੇਲੇ 'ਤੇ ਸੀ ਜਦੋਂ ਨਜਾਤ ਦਹਿੰਦਾ ਨੇ ਉਸੇ ਜਗ੍ਹਾ 'ਤੇ ਆਪਣਾ ਖੂਨ ਵਹਾ ਕੇ ਗੁਨਾਹਗਾਰ ਇਨਸਾਨੀਅਤ ਨੂੰ ਨਿਜਾਤ ਦੇਣੀ ਸੀ ਅਤੇ ਮਾਨ ਲਿਆਉਣ ਵਾਲਿਆਂ ਨੂੰ ਰਾਸਤਬਾਜ਼ ਅਤੇ ਖੁਦਾ ਦੇ ਫਰਜ਼ੰਦ ਬਣਾਉਣਾ ਸੀ ਅਤੇ ਗੁਨਾਹ ਦੀ ਸਜ਼ਾ ਨੂੰ ਖਤਮ ਕਰਨਾ ਸੀ। ਇੰਜਿਲ ਮੁਕੱਦਸ ਦੀ ਪੜ੍ਹਾਈ ਵਿੱਚ ਅਸੀਂ ਵੇਖਿਆ ਕਿ ਹਜ਼ਰਤ ਇਬਰਾਹਿਮ ਦੇ ਤਕਰੀਬਨ 2000 ਸਾਲ ਬਾਅਦ ਯਸੂ ਮਸੀਹ ਦੁਨੀਆ ਵਿੱਚ ਆਇਆ ਤਾਂ ਕਿ ਹਜ਼ਰਤ ਇਬਰਾਹਿਮ ਦੀ ਨਬੂਤ ਪੂਰੀ ਹੋਵੇ। ਹਾਂ, ਯਰੂਸ਼ਲਮ ਦੇ ਪਹਾੜ 'ਤੇ ਜਿਹੜਾ ਕਿ ਬਾਹਰ ਸੀ ਜਿੱਥੇ ਹਜ਼ਰਤ ਇਬਰਾਹਿਮ ਨੇ ਆਪਣੇ ਬੇਟੇ ਦੀ ਜਗ੍ਹਾ ਬਰਾ ਕੁਰਬਾਨ ਕੀਤਾ, ਉਸੇ ਪਹਾੜ 'ਤੇ ਉਸੇ ਜਗ੍ਹਾ 'ਤੇ ਯਸੂ ਸਾਡੇ ਨਜਾਤ ਦਹਿੰਦਾ ਨੇ ਆਪਣਾ ਖੂਨ ਵਹਾਇਆ ਤਾਂ ਕਿ ਗੁਨਾਹਗਾਰ ਤਮਾਮ ਇਨਸਾਨੀਅਤ ਨੂੰ ਬਚਾ ਸਕੇ। ਇਸ ਲਈ ਯਸੂ ਨੂੰ ਕਿਲ੍ਹਾਂ ਦੇ ਨਾਲ ਜੜ ਕੇ ਸਲੀਬ 'ਤੇ ਚੜ੍ਹਾਇਆ ਕਿ ਉਸ ਤੋਂ ਬਾਅਦ ਉਹਨੇ ਵੱਡੀ ਆਵਾਜ਼ 'ਚ ਪੁਕਾਰ ਕੇ ਆਖਿਆ ਕਿ ਤਮਾਮ ਹੋਇਆ। ਤਮਾਮ ਹੋਇਆ ਦਾ ਮਤਲਬ ਹੈ ਕਿ ਜ਼ਿੰਮੇਦਾਰੀ ਪੂਰੀ ਹੋਈ, ਕੰਮ ਦੀ ਤਕਮੀਲ ਹੋਈ ਜਾਂ ਆਪਣਾ ਫਰਜ਼ ਪੂਰਾ ਹੋ ਗਿਆ ਹੈ। ਯਸੂ ਨੇ ਕਿਉਂ ਆਖਿਆ ਕਿ ਤਮਾਮ ਹੋਇਆ? ਕਿਉਂਕਿ ਉਹਦੀ ਸਲੀਬੀ ਮੌਤ ਦੇ ਸਬਬ ਤੋਂ ਨਜਾਤ ਦਾ ਮਨਸੂਬਾ ਮੁਕੰਮਲ ਹੋਇਆ ਸੀ। ਇਸ ਲਈ ਉਹਨੇ ਬੁਲੰਦ ਆਵਾਜ਼ ਨਾਲ ਪੁਕਾਰ ਕੇ ਆਖਿਆ ਕਿ ਤਮਾਮ ਹੋਇਆ। ਨਿਜਾਤ ਦਾ ਇਹ ਮਨਸੂਬਾ ਜੋ ਕਿ ਖੁਦਾ ਨੇ ਤਰਤੀਬ ਦਿੱਤਾ ਸੀ ਹਜ਼ਾਰਾਂ ਸਾਲ ਪਹਿਲੇ, ਉਹ ਮੁਕੰਮਲ ਹੋਇਆ। ਯਸੂ ਦੀ ਮੌਤ ਨੇ ਇਬਰਾਹਿਮ ਦੀ ਕੁਰਬਾਨੀ ਅਤੇ ਜਾਨਵਰਾਂ ਦੀਆਂ ਕੁਰਬਾਨੀਆਂ ਦੀਆਂ ਸਾਰੀਆਂ ਨਿਸ਼ਾਨੀਆਂ ਮੁਕੰਮਲ ਕਰ ਦਿੱਤੀਆਂ ਅਤੇ ਸਾਰੀਆਂ ਨਬੂਤਾਂ ਨੂੰ ਪੂਰਾ ਕਰਕੇ ਵਿਖਾਇਆ। ਸੁਣਨ ਵਾਲੇ ਸਾਥੀਓ, ਕੀ ਤੁਹਾਡਾ ਇਮਾਨ ਹੈ ਕਿ ਯਸੂ ਦੀ ਕੁਰਬਾਨੀ ਆਖਰੀ ਕਾਮਿਲ ਕੁਰਬਾਨੀ ਸੀ ਅਤੇ ਉਹ ਬਰਾ ਈਦ ਉਲ ਅਜ਼ਹਾ ਦਾ ਆਖਰੀ ਬਰਾ ਸੀ ਜਿਹਨੂੰ ਖੁਦਾ ਨੇ ਅਸਮਾਨ ਤੋਂ ਭੇਜਿਆ ਸੀ? ਕਿ ਤੁਸੀਂ ਹਜ਼ਰਤ ਇਬਰਾਹਿਮ ਦੇ ਇਮਾਨ ਦੇ ਵਾਰਿਸ ਹੋ? ਹੁਣ ਹਜ਼ਰਤ ਇਬਰਾਹਿਮ ਦੇ ਇਮਾਨ ਦੀ ਬਾਬਤ ਇੰਜਿਲ ਮੁਕੱਦਸ ਦਾ ਬਿਆਨ ਸੁਣੋ। ਰੋਮੀਓ ਦੀ ਕਿਤਾਬ ਬਾਬ 4 ਅਤੇ ਪਹਿਲੀਆਂ 3 ਆਇਤਾਂ ਅਤੇ ਫਿਰ ਆਇਤ ਨੰਬਰ 22 ਅਤੇ 25। ਬਸ ਅਸੀਂ ਕੀ ਆਖੀਏ ਕਿ ਸਾਡੇ ਜਿਸਮਾਨੀ ਬਾਪ ਇਬਰਾਹਿਮ ਨੂੰ ਕੀ ਹਾਸਲ ਹੋਇਆ? ਕਿਉਂਕਿ ਜੇ ਇਬਰਾਹਿਮ ਅਮਾਲ ਦੇ ਨਾਲ ਰਾਸਤਬਾਸ ਠਹਿਰਾਇਆ ਜਾਂਦਾ ਤਾਂ ਉਹਨੂੰ ਫਖਰ ਦੀ ਜਗ੍ਹਾ ਹੁੰਦੀ, ਲੇਕਿਨ ਖੁਦਾ ਦੇ ਨਜ਼ਦੀਕ ਨਹੀਂ। ਕਿਤਾਬ ਮੁਕੱਦਸ ਕੀ ਕਹਿੰਦੀ ਹੈ? ਇਹ ਕਿ ਇਬਰਾਹਿਮ ਖੁਦਾ 'ਤੇ ਇਮਾਨ ਲਿਆਇਆ ਅਤੇ ਇਹ ਉਹਦੇ ਵਾਸਤੇ ਰਾਸਤਬਾਜ਼ੀ ਗਿਣਿਆ ਗਿਆ। ਇਸੇ ਸਬਬ ਤੋਂ ਇਹ ਉਹਦੇ ਵਾਸਤੇ ਰਾਸਤਬਾਜ਼ੀ ਗਿਣਿਆ ਗਿਆ। ਜੀ ਹਾਂ, ਅਤੇ ਇਹ ਗੱਲ ਕਿ ਇਮਾਨ ਉਹਦੇ ਵਾਸਤੇ ਰਾਸਤਬਾਜ਼ੀ ਗਿਣਿਆ ਗਿਆ ਨਾ ਸਿਰਫ ਉਹਦੇ ਲਈ ਲਿਖੀ ਗਈ ਹੈ ਬਲਕਿ ਸਾਡੇ ਲਈ ਵੀ ਜਿਹੜੇ ਕਿ ਇਹਨੂੰ ਪੜ੍ਹਦੇ ਨੇ ਅਤੇ ਜਿਹੜੇ ਇਮਾਨ ਲਿਆਉਂਦੇ ਨੇ। ਇਸ ਵਾਸਤੇ ਅਸੀਂ ਉਹਦੇ 'ਤੇ ਇਮਾਨ ਲਿਆਈਏ ਜਿਹਨੇ ਸਾਡੇ ਖੁਦਾ ਯਿਸੂ ਮਸੀਹ ਨੂੰ ਮੁਰਦਿਆਂ ਵਿੱਚੋਂ ਜ਼ਿੰਦਾ ਕੀਤਾ। ਉਹ ਸਾਡੇ ਗੁਨਾਹਾਂ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਸਾਨੂੰ ਰਾਸਤਬਾਜ਼ ਠਹਿਰਾਉਣ ਵਾਸਤੇ ਜ਼ਿੰਦਾ ਹੋ ਗਿਆ। ਆਮੀਨ। ਪ੍ਰੋਗਰਾਮ ਸੁਣਨ ਦਾ ਤੁਹਾਡਾ ਬਹੁਤ ਸ਼ੁਕਰੀਆ। ਸਾਨੂੰ ਉਮੀਦ ਹੈ ਕਿ ਤੁਸੀਂ ਸਾਡੇ ਅਗਲੇ ਪ੍ਰੋਗਰਾਮ ਵਿੱਚ ਜ਼ਰੂਰ ਸ਼ਿਰਕਤ ਕਰੋਗੇ। ਖੁਦਾ ਨੇ ਚਾਹਿਆ ਤਾਂ ਅਗਲੇ ਪ੍ਰੋਗਰਾਮ ਵਿੱਚ ਅਸੀਂ ਨਬੀਆਂ ਦੇ ਪੈਗਾਮ ਦੀ ਦੁਹਰਾਈ ਕਰਾਂਗੇ ਅਤੇ ਇੱਕ ਹੋਰ ਅਜ਼ੀਮ ਨਬੀ ਨੂੰ ਵੇਖਾਂਗੇ ਜਿਹਨੂੰ ਦੁਨੀਆਂ ਵਿੱਚ ਆਉਣ ਵਾਲੇ ਨਜਾਤ ਦਹਿੰਦਾ ਦੀ ਰਾਹ ਤਿਆਰ ਕਰਨ ਵਾਸਤੇ ਮੁਕਰਰ ਕੀਤਾ ਗਿਆ ਸੀ ਅਤੇ ਉਹ ਨਬੀ ਹਜ਼ਰਤ ਮੂਸਾ ਏ। ਖੁਦਾ ਤੁਹਾਨੂੰ ਬਰਕਤ ਦੇਵੇ ਅਤੇ ਖੁਦਾ ਦਾ ਕਲਾਮ ਚੰਗੀ ਤਰ੍ਹਾਂ ਸਮਝਣ ਦਾ ਫਜ਼ਲ ਬਖਸ਼ੇ ਜੋ ਫਰਮਾਂਦਾ ਏ ਕਿ ਇਬਰਾਹਿਮ ਖੁਦਾ 'ਤੇ ਇਮਾਨ ਲਿਆਇਆ ਅਤੇ ਉਹਦੇ ਵਾਸਤੇ ਰਾਸਤਬਾਜ਼ੀ ਗਿਣਿਆ ਗਿਆ। ਰੋਮੀਓ ਦੀ ਕਿਤਾਬ ਬਾਬ 4 ਅਤੇ ਆਇਤ ਨੰਬਰ 3।
सज्जनों ते मित्रों हुण नोट फरमा लो खतो कताबत वास्ते साडे पता जात जे तुसी सानू खत लिखना चाहुंदे हो ते खत लिखण वास्ते साडा पता है पीओ बॉक्स नंबर 311 लाहौर पाकिस्तान यानी पीओ बॉक्स नंबर 311 लाहौर पाकिस्तान। इस तो अलावा जे तुसी सानू फोन करना चाहुंदे हो ते फोन करन वास्ते साडा मोबाइल नंबर है 0341 30 43 110 यानी 0341 30 43 110। इस तो अलावा साडा ईमेल आईडी है listen.live77@gmail.com यानी listen.live77@gmail.com। ते हुन अपने मेज़बान फरान पट्टी नू इजाजत दवो। खुदा हाफिज़।